ਐਸ ਬੀ ਐਸ ਦੇ ਨਿਊਜ਼ ਰੂਮ ਵਿੱਚ ਆਪ ਸਭ ਦਾ ਸਵਾਗਤ ਹੈ। ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਦੇ ਉੱਤੇ। ਦੇਸ਼ ਦੇ ਸਿਹਤ ਮੰਤਰੀ ਨੇ ਚੀਨ ਤੋਂ ਆਉਣ ਵਾਲੇ ਯਾਤਰੀਆਂ 'ਤੇ ਕੋਵਿਡ 19 ਟੈਸਟਾਂ ਦੀਆਂ ਜ਼ਰੂਰਤਾਂ ਨੂੰ ਲਾਗੂ ਕਰਨ ਦੇ ਫੈਸਲੇ ਦਾ ਕੀਤਾ ਬਚਾਅ। ਆਸਟ੍ਰੇਲੀਆ ਵਿਸ਼ਵ ਵਿਆਪੀ ਆਰਥਿਕ ਮੰਦੀ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਹੋਵੇਗਾ, ਖਜ਼ਾਨਚੀ ਜਿਮ ਚਾਲਮਰਸ ਨੇ ਦਿੱਤੀ ਚੇਤਾਵਨੀ। ਅਤੇ ਖੇਡਾਂ ਵਿੱਚ ਦੱਖਣੀ ਅਫਰੀਕਾ ਖਿਲਾਫ 3 ਟੈਸਟ ਮੈਚਾਂ ਦੀ ਸੀਰੀਜ਼ ਨੂੰ ਕਲੀਨ ਸਵੀਪ ਨਾਲ ਖਤਮ ਕਰ ਸਕਦਾ ਹੈ ਆਸਟ੍ਰੇਲੀਆ। ਐਸ ਬੀ ਐਸ ਪੰਜਾਬੀ ਦੇ ਨਿਊਜ਼ ਡੈਸਕ ਤੋਂ ਮੈਂ ਹਾਂ ਪਾਰਸ ਨਾਗਪਾਲ ਤੇ ਹੁਣ ਸੁਣੋ ਖ਼ਬਰਾਂ ਤਫਸੀਲ ਦੇ ਨਾਲ। ਸਿਹਤ ਮੰਤਰੀ ਨੇ ਚੀਨ ਤੋਂ ਆਉਣ ਵਾਲੇ ਯਾਤਰੀਆਂ ਲਈ ਪ੍ਰੀ ਡਿਪਾਰਚਰ ਕੋਵਿਡ 19 ਟੈਸਟ ਕਰਵਾਉਣ ਦੀ ਮੰਗ ਕਰਨ ਦੇ ਫੈਸਲੇ ਨੂੰ ਮਾਮੂਲੀ ਅਤੇ ਸੰਤੁਲਿਤ ਦੱਸਿਆ ਏ। ਮੁੱਖ ਭੂਮੀ ਚੀਨ, ਹਾਂਗਕਾਂਗ ਜਾਂ ਮਕਾਓ ਦੇ ਯਾਤਰੀਆਂ ਨੂੰ 5 ਜਨਵਰੀ ਤੋਂ ਆਸਟ੍ਰੇਲੀਆ ਵਿੱਚ ਦਾਖਲੇ ਦੀ ਆਗਿਆ ਤੋਂ ਪਹਿਲਾਂ ਇੱਕ ਨਕਾਰਾਤਮਕ ਕੋਵਿਡ 19 ਟੈਸਟ ਦਿਖਾਉਣ ਦੀ ਜ਼ਰੂਰਤ ਹੋਵੇਗੀ। ਚੀਨ ਵਿੱਚ 0 ਕੋਵਿਡ 19 ਪਾਬੰਦੀਆਂ ਦੇ ਚੱਲਦਿਆਂ ਲਾਗ ਦੇ ਮਾਮਲਿਆਂ ਵਿੱਚ ਲਗਾਤਾਰ ਤੇਜ਼ੀ ਨਾਲ ਵਾਧਾ ਹੋ ਰਿਹਾ ਏ। ਮਾਰਕ ਬਟਲਰ ਨੇ ਚੀਨ ਦੇ ਡੇਟਾ ਦੇ ਆਲੇ ਦੁਆਲੇ ਪਾਰਦਰਸ਼ਤਾ ਦੀ ਘਾਟ ਬਾਰੇ ਵੀ ਚਿੰਤਾ ਜ਼ਾਹਰ ਕੀਤੀ ਹੈ। ਸ਼੍ਰੀ ਬਟਲਰ ਨੇ 7 ਨੈੱਟਵਰਕ ਨੂੰ ਦੱਸਿਆ ਕਿ ਸਰਕਾਰ ਚੀਨ ਨਾਲ ਨਵੀਂ ਯਾਤਰਾ ਨੂੰ ਬਰਕਰਾਰ ਰੱਖਣਾ ਚਾਹੁੰਦੀ ਹੈ ਪਰ ਆਸਟ੍ਰੇਲੀਆ ਵਾਸੀਆਂ ਦੀ ਸਿਹਤ ਦੀ ਵੀ ਰੱਖਿਆ ਕਰਨੀ ਚਾਹੁੰਦੀ ਹੈ।
We want to see a resumption of travel between Australia and China. We know how important at a personal level that's going to be for hundreds of thousands of Australians of Chinese descent, particularly as we head into Lunar New Year, but also for sectors of the economy like tourism and education. And we think we've struck the right balance here to make sure that we have as much information as we possibly can get about this very fast evolving situation in China.
ਫੈਡਰਲ ਖਜ਼ਾਨਚੀ ਨੇ ਚੇਤਾਵਨੀ ਦਿੱਤੀ ਹੈ ਕਿ ਆਸਟ੍ਰੇਲੀਆ ਮਜ਼ਬੂਤ ਸਥਿਤੀ ਵਿੱਚ ਹੋਣ ਦੇ ਬਾਵਜੂਦ ਵਿਸ਼ਵਵਿਆਪੀ ਆਰਥਿਕ ਮੰਦੀ ਤੋਂ ਮੁਕਤ ਨਹੀਂ ਹੋਵੇਗਾ। ਇਹ ਉਦੋਂ ਸਾਹਮਣੇ ਆਇਆ ਏ ਜਦੋਂ ਅੰਤਰਰਾਸ਼ਟਰੀ ਮੁਦਰਾ ਫੰਡ ਦੇ ਮੁਖੀ ਨੇ ਸੁਝਾਅ ਦਿੱਤਾ ਏ ਕਿ 2023 ਇੱਕ ਮੁਸ਼ਕਲ ਸਾਲ ਹੋਵੇਗਾ ਕਿਉਂਕਿ ਅਮਰੀਕਾ, ਯੂਰਪ ਅਤੇ ਚੀਨ ਕਮਜ਼ੋਰ ਗਤੀਵਿਧੀਆਂ ਦਾ ਅਨੁਭਵ ਕਰ ਰਹੇ ਨੇ। ਖਜ਼ਾਨਚੀ ਜਿਮ ਚਾਲਮਰਜ਼ ਦਾ ਕਹਿਣਾ ਹੈ ਕਿ ਯੂਕਰੇਨ ਵਿੱਚ ਜੰਗ ਅਤੇ ਚੀਨ ਦੇ ਕੋਵਿਡ 19 ਦੇ ਪ੍ਰਬੰਧਨ ਕਾਰਨ ਊਰਜਾ ਦੀਆਂ ਕੀਮਤਾਂ ਵਿੱਚ ਵਾਧਾ ਅਤੇ ਮਹਿੰਗਾਈ ਦੇ ਦਬਾਅ ਕਾਰਨ ਆਸਟ੍ਰੇਲੀਆ ਖਾਸ ਤੌਰ 'ਤੇ ਪ੍ਰਭਾਵਿਤ ਹੋਵੇਗਾ। ਸ਼੍ਰੀ ਚਾਲਮਰਜ਼ ਦਾ ਕਹਿਣਾ ਹੈ ਕਿ ਉਹ ਉਮੀਦ ਕਰਦੇ ਨੇ ਕਿ ਚੀਜ਼ਾਂ ਆਸਾਨ ਹੋਣ ਤੋਂ ਪਹਿਲਾਂ ਹੋਰ ਮੁਸ਼ਕਲ ਹੋ ਸਕਦੀਆਂ ਨੇ।
The world economy is slowing and ours will as well, but we've got a lot going for us. We've got that low unemployment. We do have the beginnings of wages growth and we're getting good prices for our exports on world markets at the same time. And so all of those things are reasons why we are confident but not complacent, optimistic but realistic about the global economy and what that means for our own economy in 2023.
ਇਸ ਦੌਰਾਨ ਅੰਤਰਰਾਸ਼ਟਰੀ ਮੁਦਰਾ ਫੰਡ ਦੇ ਮੁਖੀ ਨੇ ਚੇਤਾਵਨੀ ਦਿੱਤੀ ਹੈ ਕਿ 2023 ਵਿਸ਼ਵ ਅਰਥਚਾਰੇ ਲਈ ਇੱਕ ਮੁਸ਼ਕਲ ਭਰਿਆ ਸਾਲ ਹੋਵੇਗਾ ਕਿਉਂਕਿ ਪ੍ਰਮੁੱਖ ਦੇਸ਼ ਕਮਜ਼ੋਰ ਗਤੀਵਿਧੀਆਂ ਦਾ ਅਨੁਭਵ ਕਰ ਰਹੇ ਨੇ। IMF ਦੀ ਮੈਨੇਜਿੰਗ ਡਾਇਰੈਕਟਰ ਕ੍ਰਿਸਟਲੀਨਾ ਜਾਰਜੀਵਾ ਦਾ ਕਹਿਣਾ ਹੈ ਕਿ 2022 ਵਿੱਚ ਚੀਨ ਨੇ 40 ਸਾਲਾਂ ਵਿੱਚ ਆਪਣੀ ਸਭ ਤੋਂ ਘੱਟ ਵਿਕਾਸ ਦਰ ਦਾ ਸਾਹਮਣਾ ਕੀਤਾ ਹੈ ਜਦੋਂ ਕਿ ਦੇਸ਼ ਨੇ ਆਪਣੀਆਂ ਵਿਵਾਦਿਤ ਕੋਵਿਡ 19 ਨੀਤੀਆਂ ਦਾ ਖੁਲਾਸਾ ਕੀਤਾ ਏ। ਯੂਕਰੇਨ ਦੀ ਜੰਗ, ਮਹਿੰਗਾਈ ਦੇ ਦਬਾਅ ਅਤੇ ਉੱਚ ਵਿਆਜ ਦਰਾਂ ਵੀ ਇੱਕ ਉਦਾਸੀ ਦਾ ਨਜ਼ਰੀਆ ਪੇਸ਼ ਕਰਦੀਆਂ ਨੇ। ਮਿਸ ਜਾਰਜੀਵਾ ਨੇ ਅਮਰੀਕੀ ਨੈੱਟਵਰਕ CBS ਨੂੰ ਦੱਸਿਆ ਕਿ ਵਿਸ਼ਵ ਪੱਧਰ 'ਤੇ ਖਾਸਕਰ ਉੱਚ ਪੱਧਰ ਦੇ ਕਰਜ਼ੇ ਵਾਲੇ ਦੇਸ਼ਾਂ ਲਈ ਇਹ ਪ੍ਰਭਾਵ ਵਿਨਾਸ਼ਕਾਰੀ ਹੋਵੇਗਾ।
For most of the world economy, this is going to be a tough year, tougher than the year we leave behind. Why? Because the three big economies, US, EU, China, are all slowing down simultaneously. When we look at the emerging markets and developing economies, there the picture is even direr. Why? Because on top of everything else, they get hit by high interest rates and by the appreciation of the dollar.
ਉਧਰ ਮੈਲਬਨ ਦੇ ਉੱਤਰ ਪੂਰਬ 'ਚ ਵਿਕਟੋਰੀਆ ਦੇ ਅਲਪਾਈਨ ਖੇਤਰ ਦੀ ਇੱਕ ਝੀਲ ਵਿੱਚ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ। ਅਧਿਕਾਰੀ ਇੱਕ 34 ਸਾਲਾ ਤੈਰਾਕ ਦੀ ਭਾਲ ਕਰ ਰਹੇ ਸਨ ਜੋ ਕਿ ਨਵੇਂ ਸਾਲ ਦੇ ਦਿਨ ਲੇਕ ਈਲਡਨ ਵਿੱਚ ਦੋਸਤਾਂ ਨਾਲ ਤੈਰਾਕੀ ਕਰਦੇ ਸਮੇਂ ਮੁਸ਼ਕਲ ਵਿੱਚ ਪੈ ਗਿਆ ਸੀ। ਕੱਲ੍ਹ ਦੁਪਹਿਰ ਤੋਂ ਹੀ ਵੱਡੇ ਪੱਧਰ 'ਤੇ ਉਸ ਦੀ ਤਲਾਸ਼ ਕੀਤੀ ਜਾ ਰਹੀ ਸੀ। ਗਰਮੀਆਂ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੇਸ਼ ਭਰ ਵਿੱਚ ਡੁੱਬਣ ਨਾਲ ਘੱਟੋ ਘੱਟ 22 ਮੌਤਾਂ ਹੋਈਆਂ ਨੇ ਅਤੇ ਲਾਈਫ ਸੇਵਰਸ ਵੱਲੋਂ ਫਿਰ ਤੋਂ ਆਸਟ੍ਰੇਲੀਆ ਦੇ ਪਾਣੀਆਂ ਦੇ ਦੁਆਲੇ ਸਾਵਧਾਨੀ ਵਰਤਣ ਦੀ ਚੇਤਾਵਨੀ ਦਿੱਤੀ ਗਈ ਹੈ। ਇਸੇ ਦੌਰਾਨ ਨਿਊ ਸਾਊਥ ਵੇਲਸ ਦੇ ਦੱਖਣੀ ਤੱਟ 'ਤੇ ਇੱਕ ਆਫ ਡਿਊਟੀ ਪੁਲਿਸ ਅਧਿਕਾਰੀ ਦੀ ਆਪਣੇ ਪੁੱਤਰ ਦੀ ਜਾਨ ਬਚਾਉਣ ਤੋਂ ਬਾਅਦ ਪਾਣੀ ਵਿੱਚ ਡੁੱਬਣ ਕਰਕੇ ਮੌਤ ਹੋ ਗਈ ਹੈ। ਇਹ ਮੰਨਿਆ ਜਾ ਰਿਹਾ ਹੈ ਕਿ 45 ਸਾਲਾ ਵਿਅਕਤੀ ਆਪਣੇ 14 ਸਾਲਾ ਬੱਚੇ ਨੂੰ ਬਚਾਉਣ ਲਈ ਸਮੁੰਦਰ ਵਿੱਚ ਗਿਆ ਸੀ, ਜੋ ਕਿ ਨਵੇਂ ਸਾਲ ਦੇ ਦਿਨ ਨਰੋਮਾ ਦੇ ਦੱਖਣ ਵਿੱਚ ਬਗੋਲਾ ਬੀਚ 'ਤੇ ਇੱਕ ਰਿਪ ਵਿੱਚ ਫਸ ਗਿਆ ਸੀ। ਪਰ ਆਪਣੇ ਬੱਚੇ ਦੀ ਜਾਨ ਬਚਾਉਣ ਤੋਂ ਬਾਅਦ ਉਹ ਖੁਦ ਪਾਣੀ ਦੇ ਤੇਜ਼ ਵਹਾਅ ਵਿੱਚ ਫਸ ਗਿਆ। ਨਿਊ ਸਾਊਥ ਵੇਲਸ ਪੁਲਿਸ ਦੇ ਕਾਰਜਕਾਰੀ ਇੰਸਪੈਕਟਰ ਪੌਲ ਹੋਇਰ ਦਾ ਕਹਿਣਾ ਹੈ ਕਿ ਸਰਫ ਲਾਈਫ ਸੇਵਰ ਉਸ ਵਿਅਕਤੀ ਨੂੰ ਮੁੜ ਤੋਂ ਪਾਣੀ ਵਿੱਚੋਂ ਬਾਹਰ ਕੱਢਣ ਵਿੱਚ ਕਾਮਯਾਬ ਰਹੇ, ਪਰ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
This is a tragedy that cut through to the family, his friends and his workmates. It's devastating. It's devastating at this time of the year.
ਕੁਈਨਜ਼ਲੈਂਡ ਦੇ ਗੋਲਡ ਕੋਸਟ 'ਤੇ ਦੋ ਹੈਲੀਕਾਪਟਰ ਆਪਸ ਵਿੱਚ ਟਕਰਾ ਜਾਣ ਕਰਕੇ 4 ਲੋਕਾਂ ਦੀ ਮੌਤ ਹੋ ਗਈ ਹੈ ਅਤੇ 3 ਹੋਰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਏ ਗਏ ਨੇ। ਪੁਲਿਸ ਦਾ ਕਹਿਣਾ ਹੈ ਕਿ ਘਟਨਾ ਦੇ ਸਮੇਂ ਇੱਕ ਹੈਲੀਕਾਪਟਰ ਟੇਕ ਆਫ ਕਰ ਰਿਹਾ ਸੀ, ਜਦੋਂ ਕਿ ਦੂਜਾ ਹੈਲੀਕਾਪਟਰ ਲੈਂਡ ਕਰ ਰਿਹਾ ਸੀ। ਕਾਰਜਕਾਰੀ ਇੰਸਪੈਕਟਰ ਗੈਰੀ ਵੋਰਲ ਦਾ ਕਹਿਣਾ ਹੈ ਕਿ ਹਾਦਸੇ ਤੋਂ ਬਾਅਦ ਇੱਕ ਹੈਲੀਕਾਪਟਰ ਹੇਠਾਂ ਉਤਰਨ ਵਿੱਚ ਕਾਮਯਾਬ ਰਿਹਾ, ਜਦੋਂ ਕਿ ਦੂਸਰਾ ਸਮੁੰਦਰ ਦੇ ਕਿਨਾਰੇ ਰੇਤ ਨਾਲ ਜਾ ਟਕਰਾਇਆ।
One airframe has the windscreen removed and it's landed safely on the island. The other airframe has crashed and it was upside down. Members of the public and police tried to remove the people and they commenced first aid and to try and get those people to safety of an airframe that was upside down.
ਅਧਿਕਾਰੀਆਂ ਨੇ ਸ਼ੁੱਕਰਵਾਰ 30 ਦਸੰਬਰ ਤੋਂ ਦੱਖਣ ਪੂਰਬੀ ਕੁਈਨਜ਼ਲੈਂਡ ਵਿੱਚ ਲਾਪਤਾ ਹੋਈ ਔਰਤ ਦੀ ਭਾਲ ਤੇਜ਼ ਕਰ ਦਿੱਤੀ ਹੈ। 74 ਸਾਲਾ ਕੇਟ ਮੰਡਾਲਾ, ਜੋ ਕਿ ਹਾਲ ਹੀ ਵਿੱਚ ਦੱਖਣੀ ਅਫਰੀਕਾ ਤੋਂ ਆਸਟ੍ਰੇਲੀਆ ਆਈ ਹੈ, ਇਪਸਵਿਚ ਦੇ ਇੱਕ ਪਰਿਵਾਰਕ ਘਰ ਤੋਂ ਲਾਪਤਾ ਹੋ ਗਈ ਸੀ ਅਤੇ ਆਖਰੀ ਵਾਰ ਦਿਹਾਤੀ ਸਪ੍ਰਿੰਗ ਮਾਊਂਟੇਨ ਖੇਤਰ ਵਿੱਚ ਸੈਰ ਕਰਦੀ ਹੋਈ ਦਿਖਾਈ ਦਿੱਤੀ ਸੀ। ਪਰਿਵਾਰ ਅਨੁਸਾਰ ਉਸਦੀ ਇੱਕ ਡਾਕਟਰੀ ਸਥਿਤੀ ਵੀ ਹੈ, ਜੋ ਕਿ ਉਸਦੇ ਲਾਪਤਾ ਹੋਣ ਦਾ ਕਾਰਨ ਬਣ ਸਕਦੀ ਹੈ। ਯੂਰਪੀਅਨ ਕਮਿਸ਼ਨ ਦੇ ਮੁਖੀ ਨੇ ਕ੍ਰੋਏਸ਼ੀਆ ਦੇ ਯੂਰੋ ਵਿੱਚ ਸਵਿੱਚ ਕਰਨ ਅਤੇ ਯੂਰਪ ਦੇ ਸਰਹੱਦੀ ਜ਼ੋਨ ਵਿੱਚ ਦਾਖਲੇ ਦਾ ਜਸ਼ਨ ਮਨਾਇਆ ਹੈ। ਕ੍ਰੋਏਸ਼ੀਆ ਸ਼ੈਂਜਨ ਵਿੱਚ 22 ਯੂਰਪੀ ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਹੈ, ਜੋ ਕਿ ਦੁਨੀਆ ਦਾ ਸਭ ਤੋਂ ਵੱਡਾ ਮੁਫਤ ਯਾਤਰਾ ਦਾ ਖੇਤਰ ਹੈ। ਯੂਰਪੀਅਨ ਯੂਨੀਅਨ ਦੀ ਮੁਖੀ ਉਰਸੂਲਾ ਵੋਨ ਡੇਰ ਲੇਨ ਨੇ ਕ੍ਰੋਏਸ਼ੀਆ ਦੇ ਪ੍ਰਧਾਨ ਮੰਤਰੀ ਅੰਦਰਾਜ਼ੇ ਪਲੇਨਕੋਵਿਚ ਦੇ ਨਾਲ ਕ੍ਰੋਏਸ਼ੀਆ ਦੇ ਸਰਹੱਦੀ ਸ਼ਹਿਰ ਬ੍ਰੇਗਾਨਾ ਦਾ ਦੌਰਾ ਕੀਤਾ, ਜਿੱਥੇ ਕਿ ਪਾਸਪੋਰਟ ਨਿਯੰਤਰਣ ਹੁਣ ਮੁਫਤ ਲਾਂਘੇ ਦੇ ਚਿੰਨ੍ਹ ਨਾਲ ਬਦਲ ਦਿੱਤੇ ਗਏ ਨੇ। ਮਿਸ ਵੋਨ ਡੇਰ ਲੇਨ ਦਾ ਕਹਿਣਾ ਹੈ ਕਿ ਇਹ ਇੱਕ ਨਵੀਂ ਸ਼ੁਰੂਆਤ ਦਾ ਸੀਜ਼ਨ ਹੈ।
The next generation of Croatians will grow up in Schengen. People will be able to travel freely. Business will be unhindered by checks. Seamless travel will bring tangible results for people living along the border, working across the border, or having family on both sides of the border.
ਉਧਰ ਸਿਡਨੀ ਵਿੱਚ ਨਵੇਂ ਸਾਲ ਦੇ ਜਸ਼ਨਾਂ 'ਤੇ ਇੱਕ ਸੰਗੀਤ ਸਮਾਰੋਹ ਵਿੱਚ ਲਗਭਗ 100 ਲੋਕਾਂ ਉੱਤੇ ਨਸ਼ੀਲੇ ਪਦਾਰਥਾਂ ਦੇ ਅਪਰਾਧਾਂ ਦੇ ਦੋਸ਼ ਲਗਾਏ ਗਏ ਨੇ। ਪੁਲਿਸ ਦਾ ਕਹਿਣਾ ਹੈ ਕਿ ਫੀਲਡ ਡੇ ਦੇ ਸਮਾਗਮ ਵਿੱਚ 97 ਲੋਕ ਗੈਰ ਕਾਨੂੰਨੀ ਨਸ਼ੀਲੇ ਪਦਾਰਥ ਲੈ ਕੇ ਜਾਂਦੇ ਪਾਏ ਗਏ ਸਨ, ਜਿਨ੍ਹਾਂ ਵਿੱਚ MDMA ਅਤੇ ਐਮਫੇਟਾਮਾਈਨ ਸ਼ਾਮਲ ਸਨ। 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਦੇ ਜੁਰਮਾਂ ਦਾ ਦੋਸ਼ ਲਗਾਇਆ ਗਿਆ ਹੈ, ਜਿਸ ਵਿੱਚ ਇੱਕ 21 ਸਾਲਾ ਵਿਅਕਤੀ ਵੀ ਸ਼ਾਮਲ ਹੈ, ਜਿਸ ਕੋਲ MDMA ਦੇ 15 ਕੈਪਸੂਲ ਪਾਏ ਗਏ ਸਨ। ਸਮਾਗਮ ਵਿੱਚ 84 ਲੋਕਾਂ ਨੇ ਪੈਰਾਮੈਡਿਕਸ ਦੁਆਰਾ ਇਲਾਜ ਦੀ ਮੰਗ ਕੀਤੀ ਸੀ ਅਤੇ 3 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਸੀ। ਅਤੇ ਇਸ ਦੇ ਨਾਲ ਹੀ ਹੁਣ ਸਮਾਂ ਹੋ ਰਿਹਾ ਹੈ ਅੱਜ ਦੇ ਖੇਡ ਸਮਾਚਾਰ ਦਾ। ਅੱਜ ਦੇ ਖੇਡ ਸਮਾਚਾਰ ਵਿੱਚ ਆਸਟ੍ਰੇਲੀਆ ਨੂੰ ਉਮੀਦ ਹੈ ਕਿ ਉਹ ਬੁੱਧਵਾਰ 4 ਜਨਵਰੀ ਨੂੰ ਸਿਡਨੀ ਕ੍ਰਿਕਟ ਗਰਾਊਂਡ 'ਤੇ ਸ਼ੁਰੂ ਹੋਣ ਵਾਲੇ ਤੀਜੇ ਟੈਸਟ ਮੈਚ ਤੋਂ ਪਹਿਲਾਂ ਦੱਖਣੀ ਅਫਰੀਕਾ ਖਿਲਾਫ 3 ਟੈਸਟ ਮੈਚਾਂ ਦੀ ਸੀਰੀਜ਼ ਨੂੰ ਕਲੀਨ ਸਵੀਪ ਨਾਲ ਖਤਮ ਕਰ ਸਕਦਾ ਏ। ਇਹ ਬਿਨਾਂ ਕਿਸੇ ਚੁਣੌਤੀ ਦੇ ਨਹੀਂ ਆਵੇਗਾ ਕਿਉਂਕਿ ਦੱਖਣੀ ਅਫਰੀਕਾ ਆਪਣੀ ਵਿਸ਼ਵ ਰੈਂਕਿੰਗ ਵਿੱਚ ਸੁਧਾਰ ਕਰਨ ਲਈ ਜ਼ੋਰ ਪਾ ਰਿਹਾ ਏ। ਦੱਖਣੀ ਅਫਰੀਕਾ ਨੰਬਰ 1 ਰੈਂਕਿੰਗ ਵਾਲੇ ਆਸਟ੍ਰੇਲੀਆ ਦੇ ਖਿਲਾਫ 2 ਹਾਰਾਂ ਤੋਂ ਬਾਅਦ ਦੂਜੇ ਤੋਂ ਚੌਥੇ ਸਥਾਨ 'ਤੇ ਖਿਸਕ ਗਿਆ ਏ ਅਤੇ ਇਸ ਦੇ ਨਾਲ ਹੀ ਹੁਣ ਸਮਾਂ ਹੋ ਰਿਹਾ ਏ ਅੱਜ ਦੀ ਮੁਦਰਾ ਬਦਲ ਦਰ ਦਾ। ਅੱਜ ਦੀ ਮੁਦਰਾ ਬਦਲ ਦਰ ਦੇ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਭਾਰਤ ਦੇ 56 ਰੁਪਏ 25 ਪੈਸੇ, ਪਾਕਿਸਤਾਨ ਦੇ 154 ਰੁਪਏ 28 ਪੈਸੇ ਅਤੇ ਅਮਰੀਕਾ ਦੇ 68 ਸੈਂਟਸ ਦੇ ਬਰਾਬਰ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਹੁਣ ਸਮਾਂ ਹੋ ਰਿਹਾ ਏ ਕੱਲ੍ਹ ਦੇ ਮੌਸਮ ਦੇ ਵੇਰਵੇ ਦਾ। ਕੱਲ੍ਹ ਦੇ ਮੌਸਮ ਦੇ ਵੇਰਵੇ ਅਨੁਸਾਰ ਪਰਥ ਅਤੇ ਬ੍ਰਿਸਬੇਨ ਧੁੱਪ ਚੜੀ ਰਹੇਗੀ, ਤਾਪਮਾਨ ਕ੍ਰਮਵਾਰ 36 ਅਤੇ 32 ਡਿਗਰੀ। ਐਡੀਲੇਡ, ਮੈਲਬਨ ਅਤੇ ਹੋਬਾਰਟ ਬੱਦਲ ਛਾਏ ਰਹਿਣਗੇ, ਤਾਪਮਾਨ ਕ੍ਰਮਵਾਰ 25, 20 ਅਤੇ 16 ਡਿਗਰੀ। ਕੈਨਬਰਾ, ਥੋੜ੍ਹੀਆਂ ਬਹੁਤ ਕਣੀਆਂ ਪੈ ਸਕਦੀਆਂ ਨੇ ਅਤੇ ਨਾਲ ਹੀ ਤੂਫਾਨ ਦੀ ਸੰਭਾਵਨਾ ਏ, ਤਾਪਮਾਨ ਵੱਧ ਤੋਂ ਵੱਧ 30 ਡਿਗਰੀ। ਸਿਡਨੀ, ਮੌਸਮ ਲਗਭਗ ਸਮਾਨ ਰਹੇਗਾ, ਤਾਪਮਾਨ ਵੱਧ ਤੋਂ ਵੱਧ 28 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ।